सच्ची वाणी विच आप दा स्वागत है। प्रिय श्रोता, ए सच्ची वाणी की है और ए सानू किथे मिलूगी? ए सच्ची वाणी दा साडे जीवन विच लाभ की है? इदा साडे जीवन विच मोल की है? ए सारे प्रश्नां दा उत्तर सानू इक्को ही जगह लभ सकदा है, ते ओह है जीवित वचन धर्म शास्त्र बाइबल। ओही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला असी अपने मना नु तैयार करिए इस भजन नाल।
पवित्रता विच सिद्ध हो के रहो प्यारे यीशु दे आण विच देर नहीं। पवित्रता विच सिद्ध हो के रहो प्यारे यीशु दे आण विच देर नहीं। उस वादे सारे पूरे हो रहे ने प्यार हो जा। उस वादे सारे पूरे हो रहे ने प्यार हो जा। पवित्रता विच सिद्ध हो के रहो प्यारे यीशु दे आण विच देर नहीं। पवित्रता विच सिद्ध हो के रहो प्यारे यीशु दे आण विच देर नहीं। पूछाल नाल कई कई बीमारियां नाल नाश हो रहे ने। लड़ाइयां अकाल ते पूछाल नाल कई कई बीमारियां नाल नाश हो रहे ने। राजे राजा दे विरुद्ध खड़े हो रहे ने प्यार हो जा। राजे राजा दे विरुद्ध खड़े हो रहे ने प्यार हो जा। पवित्रता विच सिद्ध हो के रहो प्यारे यीशु दे आण विच देर नहीं। पवित्रता विच सिद्ध हो के रहो प्यारे यीशु दे आण विच देर नहीं। प्रीत ठंडी पै जाएगी कई सेवक भी नह जा तो फिर जावणगे। पाप के कारण प्रीत ठंडी पै जाएगी कई सेवक भी नह जा तो फिर जावणगे। ए यीशु दे ने ओण दियां निशानियां प्यार हो जा। ए यीशु दे ने ओण दियां निशानियां प्यार हो जा। पवित्रता विच सिद्ध हो के रहो प्यारे यीशु दे आण विच देर नहीं। पवित्रता विच सिद्ध हो के रहो प्यारे यीशु दे आण विच देर नहीं। बदला दे राही यीशु आण वाला है जो पाखन ओ नानू ले जावेगा।
ਪਿਆਰੇ ਦੋਸਤੋ, ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਅਸੀਂ ਇਸ ਪ੍ਰੋਗਰਾਮ ਵਿੱਚ ਇੱਕ ਪੁਸਤਕ ਬਾਈਬਲ ਧਰਮ ਸ਼ਾਸਤਰ ਦੇ ਪੁਰਾਣੇ ਨੇਮ ਵਿੱਚੋਂ ਅਤੇ ਇੱਕ ਨਵੇਂ ਨੇਮ ਵਿੱਚੋਂ ਲੈ ਕੇ ਉਸ ਬਾਰੇ ਆਇਤ ਦਰ ਆਇਤ ਅਧਿਐਨ ਕਰਦੇ ਆ ਰਹੇ ਹਾਂ। ਇਹ ਪੁਸਤਕ ਪੁਰਾਣੇ ਨੇਮ ਵਿਚਲੀ ਆਖਰੀ ਪੁਸਤਕ ਤੋਂ ਪਹਿਲੀ ਪੁਸਤਕ ਹੈ ਜਿਸ ਬਾਰੇ ਅਸੀਂ ਅੱਜ ਅਧਿਐਨ ਕਰਨ ਜਾ ਰਹੇ ਹਾਂ। ਇਸ ਦਾ ਨਾਂ ਜ਼ਕਰਿਆ ਨਵੀ ਦੀ ਪੁਸਤਕ ਹੈ। ਅੱਜ ਅਸੀਂ ਇਸ ਪੁਸਤਕ ਨਾਲ ਸੰਬੰਧਿਤ ਜਾਣ ਪਛਾਣ, ਉਸਦੀ ਰੂਪਰੇਖਾ ਅਤੇ ਉਸਦੇ ਪਹਿਲੇ ਅਧਿਆਏ ਦੀਆਂ ਕੁਝ ਆਇਤਾਂ ਦੇ ਵਚਨਾਂ ਬਾਰੇ ਗੌਰ ਕਰਾਂਗੇ। ਜ਼ਕਰਿਆ ਨਾਂ ਦਾ ਅਰਥ ਹੁੰਦਾ ਹੈ ਜਿਸ ਨੂੰ ਯਹੋਵਾ ਯਾਦ ਕਰਦਾ ਹੈ। ਇਸ ਜ਼ਕਰਿਆ ਨਵੀ ਦੀ ਪਛਾਣ ਬਿਰਕਿਆ ਦੇ ਪੁੱਤਰ ਵਜੋਂ ਕੀਤੀ ਗਈ ਹੈ ਜਿਸ ਦਾ ਅਰਥ ਹੁੰਦਾ ਹੈ ਯਹੋਵਾ ਬਰਕਤ ਦਿੰਦਾ ਹੈ। ਉਸਦਾ ਪਿਤਾ ਇਦੋ ਹੈ ਸੀ ਜਿਸ ਦੇ ਨਾਮ ਦਾ ਅਰਥ ਹੁੰਦਾ ਹੈ ਨਿਯੁਕਤ ਕੀਤਾ ਗਿਆ ਸਮਾਂ। ਇਸ ਤਰ੍ਹਾਂ ਇਹ ਗਹਿਰੇ ਅਰਥਾਂ ਵਾਲੇ ਨਾਵਾਂ ਦੀ ਲੜੀ ਉਸ ਹੌਸਲੇ ਦੀ ਪ੍ਰਤੀਕ ਹੈ ਜੋ ਕਿ ਉਸ ਬਕੀਏ ਨੂੰ ਦਿੱਤਾ ਗਿਆ ਸੀ ਜੋ ਕਿ ਬਾਬਲ ਦੀ ਅਸੀਰੀ ਤੋਂ ਬਾਅਦ ਯਰੂਸ਼ਲਮ ਨੂੰ ਪਰਤਿਆ ਸੀ। ਪਰਮੇਸ਼ਵਰ ਠਹਿਰਾਏ ਹੋਏ ਸਮੇਂ ਉੱਤੇ ਯਾਦ ਕਰਦਾ ਅਤੇ ਬਰਕਤ ਦਿੰਦਾ ਹੈ। ਭਾਵੇਂ ਇਹ ਜ਼ਕਰਿਆ ਨਾਮ ਇਬਰਾਨੀ ਲੋਕਾਂ ਵਿੱਚ ਆਮ ਪਾਇਆ ਜਾਂਦਾ ਸੀ, ਫਿਰ ਵੀ ਇਸ ਪੁਸਤਕ ਵਿੱਚ ਪਾਏ ਜਾਣ ਵਾਲੇ ਜ਼ਕਰਿਆ ਨਾਂ ਦੇ ਮਨੁੱਖ ਨੂੰ ਬਾਈਬਲ ਵਿਆਖਿਆਕਾਰ ਉਸ ਜ਼ਕਰਿਆ ਵਜੋਂ ਪਛਾਣਦੇ ਹਨ ਜਿਸ ਦਾ ਜ਼ਿਕਰ ਸਾਡੇ ਪ੍ਰਭੂ ਨੇ ਮੱਤੀ ਦੀ ਪੁਸਤਕ ਦੇ 23 ਅਧਿਆਏ ਉਸਦੀ 35 ਆਇਤ ਦੇ ਵਚਨਾਂ ਵਿੱਚ ਕੀਤਾ ਸੀ ਕਿ ਉਹ ਸ਼ਹੀਦ ਕੀਤਾ ਗਿਆ ਸੀ। ਪਰ ਕਈ ਵਿਆਖਿਆਕਾਰ ਇਸ ਸੰਭਾਵਨਾ ਤੋਂ ਇਨਕਾਰ ਕਰਦੇ ਹਨ। ਪਰ ਇਹ ਗੌਰ ਕਰਨਾ ਬੜਾ ਹੀ ਰੋਚਕ ਹੈ ਕਿ ਇੱਕ ਯਹੂਦੀ ਲਿਖਤ ਟਰਗਮ ਵਿੱਚ ਇਹ ਵਿਚਾਰ ਬਿਆਨ ਕੀਤਾ ਗਿਆ ਹੈ ਕਿ ਜ਼ਕਰਿਆ ਦਾ ਕਤਲ ਪਵਿੱਤਰ ਅਸਥਾਨ ਵਿੱਚ ਕੀਤਾ ਗਿਆ ਸੀ ਅਤੇ ਉਹ ਜਾਜਕ ਅਤੇ ਨਬੀ ਦੋਵੇਂ ਹੀ ਹੈ ਸੀ। ਨਹਿਮਾਇਆ ਦੀ ਪੁਸਤਕ 12 ਅਧਿਆਏ ਉਸਦੀ 4 ਆਇਤ ਦੇ ਵਚਨਾਂ ਵਿੱਚ ਇਦੋ ਦਾ ਜ਼ਿਕਰ ਇੱਕ ਜਾਜਕਾਈ ਦੇ ਘਰਾਣੇ ਦੇ ਸਰਦਾਰ ਵਜੋਂ ਕੀਤਾ ਗਿਆ ਹੈ ਅਤੇ ਯਹੂਦੀ ਇਤਿਹਾਸਕਾਰ ਜ਼ਕਰਿਆ ਦੇ ਕਤਲ ਨੂੰ ਲਿਖਦਾ ਹੈ ਕਿ ਉਹ ਬਾਰੂਕ ਦਾ ਪੁੱਤਰ ਭਾਵ ਬੇਰੇਕਾਇਆ ਦਾ ਕਤਲ ਅਣਖੀਆਂ ਭਾਵ ਜ਼ੈਲਟਸ ਦੇ ਦੁਆਰਾ ਠੀਕ ਯਰੂਸ਼ਲਮ ਦੇ ਢਾਹੇ ਜਾਣ ਤੋਂ ਪਹਿਲਾਂ ਕੀਤਾ ਗਿਆ ਸੀ। ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਜ਼ਕਰਿਆ ਨਵੀ ਦੀ ਭਵਿੱਖਬਾਣੀ ਵਿਵਹਾਰਿਕ ਤੌਰ 'ਤੇ ਪੁਰਾਣੇ ਨੇਮ ਦੀ ਲਿਖਤ ਨੂੰ ਸਮਾਪਤ ਕਰਦੀ ਹੈ। ਇਹ ਆਖਰੀ ਪੁਸਤਕ ਤੋਂ ਪਹਿਲਾਂ ਪਾਈ ਜਾਂਦੀ ਹੈ ਅਤੇ ਨਵੇਂ ਨੇਮ ਦਾ ਆਰੰਭ ਇਤਿਹਾਸਕ ਤੌਰ 'ਤੇ ਲੂਕਾ ਦੀ ਲਿਖਤ ਵਿੱਚ ਪਾਏ ਜਾਣ ਵਾਲੇ ਇੱਕ ਹੋਰ ਜ਼ਕਰਿਆ ਨਾਂ ਦੇ ਵਿਅਕਤੀ ਨਾਲ ਹੁੰਦਾ ਹੈ, ਭਾਵ ਯਹੋਵਾ ਯਾਦ ਕਰਦਾ ਹੈ, ਅਤੇ ਉਸ ਦੀ ਪਤਨੀ ਇਲਿਸਬੇਥ ਭਾਵ ਉਸ ਦੀ ਸੁਗੰਧ। ਜ਼ਕਰਿਆ ਇੱਕ ਜਾਜਕ ਹੈ ਸੀ ਜੋ ਕਿ ਸੁਗੰਧ ਦਾ ਧੂਪ ਤਿਖਾਉਣ ਦੀ ਵੇਦੀ ਉੱਤੇ ਸੇਵਾ ਕਰਦਾ ਸੀ, ਜਦੋਂ ਕਿ ਇੱਕ ਸੁਰਗਦੂਤ ਪਰਮੇਸ਼ਵਰ ਵੱਲੋਂ ਸੰਦੇਸ਼ ਲੈ ਕੇ ਉਸ ਅੱਗੇ ਪ੍ਰਗਟ ਹੋਇਆ। ਇਹ ਪਰਮੇਸ਼ਵਰ ਵੱਲੋਂ ਧਾਰੀ 400 ਸਾਲਾਂ ਦੀ ਚੁੱਪ ਤੋਂ ਬਾਅਦ ਹੋਇਆ ਸੀ। ਇਸ ਤਰ੍ਹਾਂ ਪਰਮੇਸ਼ਵਰ ਨੇ ਦੁਬਾਰਾ ਫਿਰ ਉਸ ਦੀ ਸੁਗੰਧ ਨੂੰ ਯਾਦ ਕੀਤਾ ਸੀ। ਇਹ ਭਵਿੱਖਬਾਣੀ 520 ਈਸਵੀ ਪੂਰਵ ਵਿੱਚ ਲਿਖੀ ਗਈ ਸੀ। ਜ਼ਕਰਿਆ ਹਜਾਈ ਨਵੀ ਦਾ ਸਮਕਾਲੀ ਹੈ ਸੀ। ਅਜ਼ਰਾ 5 ਅਧਿਆਏ ਉਸਦੀ 1 ਆਇਤ ਅਤੇ 6 ਅਧਿਆਏ ਉਸਦੀ 4 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਭਾਵੇਂ ਉਹ ਸ਼ਾਇਦ ਇਸ ਨਾਲੋਂ ਕੁਝ ਜਵਾਨ ਮਨੁੱਖ ਹੀ ਸੀ। ਜ਼ਕਰਿਆ 2 ਅਧਿਆਏ ਉਸਦੀ 4 ਆਇਤ ਦੇ ਵਚਨਾਂ ਨੂੰ ਵੇਖੋ। ਇਸ ਪੁਸਤਕ ਵਿੱਚ ਇੱਕ ਪ੍ਰਕਾਸ਼ ਦੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਹਨ। ਇਸ ਵਿੱਚ ਪਾਏ ਜਾਣ ਵਾਲੇ ਦਰਸ਼ਨ ਦਾਨੀਅਲ, ਹਿਜ਼ਕੀਅਲ ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਪਾਏ ਜਾਣ ਵਾਲੇ ਦਰਸ਼ਨਾਂ ਨਾਲ ਮਿਲਦੇ ਜੁਲਦੇ ਹਨ। ਦਾਨੀਅਲ ਅਤੇ ਹਿਜ਼ਕੀਅਲ ਇਸਰਾਇਲ ਦੇਸ਼ ਵਿੱਚ ਪੈਦਾ ਹੋਏ ਸਨ, ਪਰ ਉਹਨਾਂ ਨੇ ਆਪਣੀਆਂ ਪੁਸਤਕਾਂ ਨੂੰ ਇਸ ਤੋਂ ਬਾਹਰ ਰਹਿ ਕੇ ਲਿਖਿਆ ਸੀ। ਜ਼ਕਰਿਆ ਇਸਰਾਇਲ ਦੇਸ਼ ਤੋਂ ਬਾਹਰ ਹੀ ਪੈਦਾ ਹੋਇਆ ਸੀ, ਜੋ ਕਿ ਹੇਠਾਂ ਅਸੀਰੀ ਵਿੱਚ ਬਾਬਲ ਦੀਆਂ ਨਦੀਆਂ ਦੇ ਲਾਗੇ ਪੈਦਾ ਹੋਇਆ ਸੀ। ਪਰ ਉਸਨੇ ਇਹ ਭਵਿੱਖਬਾਣੀ ਇਸਰਾਇਲ ਦੇਸ਼ ਦੇ ਅੰਦਰ ਰਹਿ ਕੇ ਹੀ ਲਿਖੀ ਸੀ। ਇਹ ਤਾਂ ਬੜੀ ਰੋਚਕ ਗੱਲ ਹੈ ਕਿ ਦਾਨੀਅਲ, ਹਿਜ਼ਕੀਏਲ ਅਤੇ ਯੋਹੰਨਾ ਸਾਰੇ ਉਹਨਾਂ ਦੇ ਲਿਖਣ ਦੇ ਵਕਤ ਇਸ ਦੇਸ਼ ਤੋਂ ਬਾਹਰ ਹੀ ਸਨ। ਸਿਰਫ ਜ਼ਕਰਿਆ ਹੀ ਉਸ ਇਸਰਾਇਲ ਦੇਸ਼ ਵਿੱਚ ਪਾਇਆ ਜਾਂਦਾ ਸੀ, ਜਦੋਂ ਕਿ ਉਸਨੇ ਪ੍ਰਕਾਸ਼ ਨਾਲ ਸੰਬੰਧਿਤ ਆਪਣਿਆਂ ਦਰਸ਼ਨਾਂ ਨੂੰ ਲਿਖਿਆ ਸੀ। ਉਸ ਨਿਰਾਸ਼ਾ ਦੇ ਹਨੇਰੇ ਜ਼ਮਾਨੇ ਵਿੱਚ ਜਿਸ ਨੇ ਉਸ ਬਕੀਏ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ, ਉਸਨੇ ਪਰਮੇਸ਼ਵਰ ਦੀ ਮਹਿਮਾ ਨੂੰ ਉਸ ਸਾਰੇ ਉੱਪਰ ਚੁੱਕੇ ਜਾਣ ਅਤੇ ਆਸ ਦੇ ਦਰਸ਼ਨ ਵਿੱਚ ਹੋ ਕੇ ਵੇਖਿਆ ਸੀ। ਉਸਨੇ ਬਾਕੀ ਛੋਟੇ ਨਵੀਆਂ ਵਿੱਚੋਂ ਹਰੇਕ ਨਾਲੋਂ ਵੱਧ ਮਸੀਹ ਨਾਲ ਸੰਬੰਧਿਤ ਭਵਿੱਖਬਾਣੀਆਂ ਕੀਤੀਆਂ ਸਨ। ਇਸ ਤਰ੍ਹਾਂ ਇਹ ਇੱਕ ਰੋਚਕ ਅਤੇ ਮਹੱਤਵਪੂਰਨ ਪੁਸਤਕ ਹੈ। ਜ਼ਕਰਿਆ ਹਜੇ ਹੀ ਨਵੀਂ ਦਾ ਸਮਕਾਲੀ ਹੈ ਸੀ, ਪਰ ਉਸਦੀ ਇਹ ਪੁਸਤਕ ਹਜੇ ਹੀ ਨਵੀਂ ਦੀ ਪੁਸਤਕ ਤੋਂ ਬਿਲਕੁਲ ਉਲਟ ਹੈ। ਉਹ ਨਿਸ਼ਚਿਤ ਤੌਰ 'ਤੇ ਇੱਕ ਦੂਸਰੇ ਨੂੰ ਜਾਣਦੇ ਸਨ ਅਤੇ ਉਹਨਾਂ ਨੇ ਇੱਕੋ ਹੀ ਕੌਮ ਦੇ ਲੋਕਾਂ ਲਈ ਇੱਕੋ ਹੀ ਸਮੇਂ ਭਵਿੱਖਬਾਣੀ ਕੀਤੀ ਸੀ, ਪਰ ਫਿਰ ਵੀ ਉਹਨਾਂ ਦੀਆਂ ਭਵਿੱਖਬਾਣੀਆਂ ਜਿੰਨਾ ਵੀ ਸੰਭਵ ਹੋ ਸਕੇ ਇੱਕ ਦੂਸਰੇ ਤੋਂ ਭਿੰਨ ਸਨ। ਭਾਵੇਂ ਉਹ ਇੱਕੋ ਹੀ ਕੌਮ ਨੂੰ ਇੱਕੋ ਹੀ ਵਕਤ ਦਿੱਤੀਆਂ ਗਈਆਂ ਭਵਿੱਖਬਾਣੀਆਂ ਸਨ, ਪਰ ਫਿਰ ਵੀ ਉਹ ਇੱਕ ਦੂਸਰੇ ਤੋਂ ਪੂਰੀ ਤਰ੍ਹਾਂ ਭਿੰਨ ਸਨ। ਹਜੇ ਨਵੀਂ ਹੈਕਲ ਦੀ ਨੀਂਹ ਦੇ ਲਾਗੇ ਉਸ ਦੇ ਬਾਰੇ ਸੋਗ ਕਰ ਰਿਹਾ ਸੀ। ਉਸ ਦੇ ਪੈਰ ਸੱਚਮੁੱਚ ਜ਼ਮੀਨ ਉੱਤੇ ਟਿਕੇ ਹੋਏ ਸਨ। ਜ਼ਕਰਿਆ ਇੱਕ ਹਵਾ ਵਿੱਚ ਸਿਰ ਉੱਚਾ ਉਠਾਉਣ ਵਾਲਾ ਵਿਅਕਤੀ ਸੀ। ਹਰ ਕੋਈ ਜੋ ਕਿ ਇੱਕ ਹੀ ਰਾਤ ਵਿੱਚ 10 ਦਰਸ਼ਨ ਪਾ ਚੁੱਕਾ ਹੋਵੇ ਉਹ ਤਾਂ ਬਹੁਤ ਠੀਕ ਹੀ ਕਰ ਰਿਹਾ ਹੈ। ਉਹ ਤਾਂ ਪੂਰੀ ਤਰ੍ਹਾਂ ਦਰਸ਼ਨਾਂ ਦੇ ਪਾਉਣ ਵਾਲਾ ਹੀ ਹੈ, ਜਦੋਂ ਕਿ ਹਜੇ ਹੀ ਤਾਂ ਪੂਰੀ ਤਰ੍ਹਾਂ ਵਿਵਹਾਰਿਕ ਹੈ। ਪਰ ਫਿਰ ਵੀ ਇਹ ਦੋਵੇਂ ਪਰਮੇਸ਼ਵਰ ਅੱਗੇ ਇੱਕ ਹੀ ਕੌਮ ਲਈ ਇੱਕੋ ਹੀ ਵਕਤ ਇੱਕੋ ਹੀ ਸਮੱਸਿਆ ਬਾਰੇ ਗੱਲ ਕਰ ਰਹੇ ਸਨ। ਉਹ ਦੋਵੇਂ ਅੱਜ ਸਾਡੇ ਨਾਲ ਵੀ ਗੱਲਾਂ ਕਰ ਰਹੇ ਹਨ, ਪਰ ਹਰੇਕ ਉਸਦੇ ਆਪਣੇ ਹੀ ਤਰੀਕੇ ਨਾਲ। ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਹਨਾਂ ਦੋਹਾਂ ਕਿਸਮਾਂ ਦੇ ਲੋਕਾਂ ਦੀ ਸਾਨੂੰ ਅੱਜ ਵੀ ਜ਼ਰੂਰਤ ਹੁੰਦੀ ਹੈ। ਉਹ ਦੋਵੇਂ ਮਿਲ ਕੇ ਠੀਕ ਤਰ੍ਹਾਂ ਢੁੱਕਵੇਂ ਹੀ ਹੁੰਦੇ ਸਨ। ਸਾਨੂੰ ਇੱਕ ਦਰਸ਼ਨ ਪਾਉਣ ਵਾਲੇ ਮਨੁੱਖ ਦੇ ਨਾਲ ਨਾਲ ਵਿਵਹਾਰਕ ਅਤੇ ਸ਼ਕਤੀਸ਼ਾਲੀ ਮਨੁੱਖ ਦੀ ਵੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇੱਕ ਸੁਪਨੇ ਵੇਖਣ ਵਾਲੇ ਮਨੁੱਖ ਵਿੱਚ ਖਤਰਾ ਪਾਇਆ ਜਾਂਦਾ। ਅਕਸਰ ਸੁਪਨੇ ਵੇਖਣ ਵਾਲੇ ਵਿਵਹਾਰਕ ਨਹੀਂ ਹੁੰਦੇ। ਦੂਸਰੇ ਪਾਸੇ ਕਈ ਵਾਰ ਇੱਕ ਵਿਵਹਾਰਕ ਮਨੁੱਖ ਵਿੱਚ ਦਰਸ਼ਨ ਦੀ ਘਾਟ ਹੁੰਦੀ ਹੈ। ਇਸ ਤਰ੍ਹਾਂ ਜਦੋਂ ਆਪ ਇਹਨਾਂ ਦੋਹਾਂ ਨੂੰ ਇਕੱਠਿਆਂ ਕਰਦੇ ਹੋ ਤਦ ਆਪ ਕੋਲ ਇੱਕ ਅੱਛੀ ਜੋੜੀ ਹੀ ਹੁੰਦੀ ਹੈ। ਇਸ ਤੋਂ ਬਾਅਦ ਅਸੀਂ ਜ਼ਕਰਿਆ ਨਵੀਂ ਦੀ ਪੁਸਤਕ ਦੀ ਰੂਪਰੇਖਾ ਬਾਰੇ ਗੌਰ ਕਰਦੇ ਹਾਂ। ਇਸ ਤੋਂ ਪੁਸਤਕ ਨੂੰ ਮੁੱਖ ਤੌਰ 'ਤੇ ਅਸੀਂ 3 ਭਾਗਾਂ ਵਿੱਚ ਵੰਡ ਸਕਦੇ ਹਾਂ। ਸਭ ਤੋਂ ਪਹਿਲਾਂ ਇੱਕ ਅਧਿਆਇ ਉਸਦੀਆਂ 1 ਤੋਂ ਲੈ ਕੇ 6 ਅਧਿਆਇਆਂ ਵਿੱਚ ਪ੍ਰਕਾਸ਼ ਦੇਣ ਵਾਲੇ ਦਰਸ਼ਨਾਂ ਦਾ ਜ਼ਿਕਰ ਪਾਇਆ ਜਾਂਦਾ ਹੈ। 1 ਅਧਿਆਇ ਉਸਦੀ 1 ਤੋਂ 6 ਆਇਤ ਵਿੱਚ ਜਾਣ ਪਛਾਣ ਅਤੇ ਚੇਤਾਵਨੀ ਵਾਲੇ ਸੰਦੇਸ਼ ਦਾ ਜ਼ਿਕਰ ਪਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ 1 ਅਧਿਆਇ ਉਸਦੀ 7 ਆਇਤ ਤੋਂ ਲੈ ਕੇ 6 ਅਧਿਆਇ ਦੀ 15 ਆਇਤ ਦੇ ਵਚਨਾਂ ਵਿੱਚ 10 ਦਰਸ਼ਨਾਂ ਦਾ ਜ਼ਿਕਰ ਪਾਇਆ ਜਾਂਦਾ ਹੈ। ਸਭ ਤੋਂ ਪਹਿਲਾ ਹੈ ਘੋੜ ਸਵਾਰਾਂ ਅਤੇ ਮਹਿੰਦੀ ਦੇ ਬੂਟਿਆਂ ਦੇ ਦਰਸ਼ਨ ਦਾ ਜ਼ਿਕਰ 1 ਅਧਿਆਇ ਉਸਦੀਆਂ 7 ਤੋਂ ਲੈ ਕੇ 17 ਆਇਤਾਂ ਵਿੱਚ ਪਾਇਆ ਜਾਂਦਾ ਹੈ। ਦੂਸਰਾ ਹੈ 4 ਸਿੰਘਾਂ ਦਾ ਦਰਸ਼ਨ 1 ਅਧਿਆਇ ਉਸਦੀਆਂ 18 ਅਤੇ 19 ਆਇਤਾਂ ਵਿੱਚ। ਤੀਸਰਾ ਹੈ 4 ਲੁਹਾਰਾਂ ਦਾ ਦਰਸ਼ਨ 1 ਅਧਿਆਇ ਦੀਆਂ 20 ਅਤੇ 21 ਆਇਤਾਂ ਵਿੱਚ। ਚੌਥਾ ਹੈ ਹੱਥ ਵਿੱਚ ਜਰੀਬ ਲਏ ਹੋਏ ਮਨੁੱਖ ਦਾ ਦਰਸ਼ਨ 2 ਅਧਿਆਇ ਵਿੱਚ ਵਰਣਨ ਹੈ। ਪੰਜਵਾਂ ਹੈ ਯਹੋਸ਼ੂਆ ਅਤੇ ਸ਼ੈਤਾਨ 3 ਅਧਿਆਇ ਦੀਆਂ 1 ਤੋਂ ਲੈ ਕੇ 7 ਆਇਤਾਂ ਵਿੱਚ ਇਹ ਦਰਸ਼ਨ ਦਾ ਜ਼ਿਕਰ ਹੈ। ਛੇਵਾਂ ਹੈ ਸ਼ਾਖ ਨਾਲ ਸੰਬੰਧਿਤ ਦਰਸ਼ਨ 3 ਅਧਿਆਇ ਦੀਆਂ 8 ਤੋਂ ਲੈ ਕੇ 10 ਆਇਤਾਂ ਵਿੱਚ। ਸੱਤਵਾਂ ਹੈ ਸ਼ਮਾਦਾਨ ਅਤੇ ਜੈਤੂਨ ਦੇ ਵਿਰਸ਼ਾਂ ਦਾ ਦਰਸ਼ਨ 4 ਅਧਿਆਇ ਵਿੱਚ ਪਾਇਆ ਜਾਂਦਾ ਹੈ। 8ਵਾਂ ਦਰਸ਼ਨ ਉੱਡਦੀ ਹੋਈ ਲਪੇਟਵੀਂ ਪੱਤਰੀ ਨਾਲ ਸੰਬੰਧਿਤ ਹੈ, ਜਿਸ ਦਾ ਜ਼ਿਕਰ 5 ਅਧਿਆਇ ਦੀਆਂ 1 ਤੋਂ ਲੈ ਕੇ 4 ਆਇਤਾਂ ਵਿੱਚ ਹੈ। 9ਵਾਂ ਹੈ ਏਫਾ ਵਿੱਚ ਪਾਈ ਜਾਣ ਵਾਲੀ ਔਰਤ ਨਾਲ ਸੰਬੰਧਿਤ ਦਰਸ਼ਨ 5 ਅਧਿਆਇ ਦੀਆਂ 5 ਤੋਂ ਲੈ ਕੇ 11 ਆਇਤਾਂ ਵਿੱਚ, ਅਤੇ ਉਸ ਤੋਂ ਬਾਅਦ 10ਵਾਂ ਦਰਸ਼ਨ ਹੈ 4 ਰੱਥਾਂ ਦੇ ਬਾਰੇ, ਜਿਸ ਦਾ ਦਰਸ਼ਨ 6 ਅਧਿਆਇ ਵਿੱਚ ਵਰਣਨ ਕੀਤਾ ਗਿਆ ਹੈ। ਦੂਸਰਾ ਮੁੱਖ ਭਾਗ ਹੈ ਇਤਿਹਾਸਕ ਵਕਫਾ, ਜਿਸ ਦਾ ਜ਼ਿਕਰ 7 ਅਤੇ 8 ਅਧਿਆਇਆਂ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ ਸਭ ਤੋਂ ਪਹਿਲਾਂ ਇੱਕ ਧਾਰਮਿਕ ਰੀਤ ਨਾਲ ਸੰਬੰਧਿਤ ਪ੍ਰਸ਼ਨ ਹਨ, ਵਰਤ ਰੱਖਣਾ, ਇਸ ਦਾ ਜ਼ਿਕਰ 7 ਅਧਿਆਇ ਦੀਆਂ ਪਹਿਲੀਆਂ 3 ਆਇਤਾਂ ਵਿੱਚ, ਅਤੇ ਦੂਸਰਾ ਹੈ ਤਿਕੋਣਾ ਉੱਤਰ, 7 ਅਧਿਆਇ ਦੀ 4 ਆਇਤ ਤੋਂ ਲੈ ਕੇ 8 ਅਧਿਆਇ ਦੀ 23 ਆਇਤਾਂ ਵਿੱਚ ਇਸ ਦਾ ਜ਼ਿਕਰ ਪਾਇਆ ਜਾਂਦਾ ਹੈ। ਇਸ ਦੇ ਅਧੀਨ ਸਭ ਤੋਂ ਪਹਿਲਾਂ ਜਦੋਂ ਦਿਲ ਠੀਕ ਹੋਵੇ ਤਦ ਰੀਤ ਵੀ ਠੀਕ ਹੀ ਹੁੰਦੀ ਹੈ। 7 ਅਧਿਆਇ ਦੀਆਂ 4 ਤੋਂ ਲੈ ਕੇ 7 ਆਇਤਾਂ ਵਿੱਚ ਇਸ ਦਾ ਜ਼ਿਕਰ ਹੈ। ਅਤੇ ਦੂਸਰਾ ਤਿਕੋਣਾ ਉੱਤਰ ਹੈ, ਜਦੋਂ ਦਿਲ ਖਰਾਬ ਹੋਵੇ ਤਾਂ ਰੀਤ ਵੀ ਗਲਤ ਹੀ ਹੁੰਦੀ ਹੈ, ਇਸ ਦਾ ਜ਼ਿਕਰ 7 ਅਧਿਆਇ ਦੀਆਂ 8 ਤੋਂ ਲੈ ਕੇ 14 ਆਇਤਾਂ ਵਿੱਚ ਹੈ। ਤੀਸਰਾ, ਪਰਮੇਸ਼ਵਰ ਦਾ ਯਰੂਸ਼ਲਮ ਨਾਲ ਸੰਬੰਧਿਤ ਉਦੇਸ਼ ਕਿਸੇ ਵੀ ਰਿਵਾਜ ਦੇ ਬਾਵਜੂਦ ਅਟਲ ਰਹਿੰਦਾ ਹੈ, ਇਸ ਦਾ ਜ਼ਿਕਰ 8 ਅਧਿਆਇ ਵਿੱਚ ਪਾਇਆ ਜਾਂਦਾ ਹੈ। ਭਵਿੱਖਬਾਣੀ ਨਾਲ ਸੰਬੰਧਿਤ ਅਗੰਮ ਵਾਕ 9 ਤੋਂ ਲੈ ਕੇ 14 ਅਧਿਆਇਆਂ ਵਿੱਚ ਪਾਏ ਜਾਂਦੇ ਹਨ। ਇਸ ਵਿੱਚ ਸਭ ਤੋਂ ਪਹਿਲਾਂ ਅਗੰਮ ਵਾਕ ਮਸੀਹ ਦੀ ਪਹਿਲੀ ਆਮਦ ਨਾਲ ਸੰਬੰਧਿਤ ਭਵਿੱਖ ਦਾ ਨਜ਼ਰੀਆ 9 ਤੋਂ ਲੈ ਕੇ 11 ਅਧਿਆਇਆਂ ਵਿੱਚ ਪਾਇਆ ਜਾਂਦਾ ਹੈ। ਦੂਸਰਾ ਅਗੰਮ ਵਾਕ ਮਸੀਹ ਦੀ ਦੂਸਰੀ ਆਮਦ ਨਾਲ ਸੰਬੰਧਿਤ ਭਵਿੱਖ ਦਾ ਨਜ਼ਰੀਆ, ਇਹ 12 ਤੋਂ ਲੈ ਕੇ 14 ਅਧਿਆਇਆਂ ਵਿੱਚ ਵਰਣਨ ਹੈ। ਇਸ ਦੇ ਨਾਲ ਹੀ ਅਸੀਂ ਹੁਣ ਇਸ ਜ਼ਕਰਿਆ ਨਵੀ ਦੀ ਪੁਸਤਕ ਦੇ 1 ਅਧਿਆਇ ਬਾਰੇ ਗੌਰ ਕਰਨਾ ਆਰੰਭ ਕਰਦੇ ਹਾਂ। ਇਸ ਅਧਿਆਇ ਦਾ ਮੁੱਖ ਵਿਸ਼ਾ ਪ੍ਰਕਾਸ਼ ਨਾਲ ਸੰਬੰਧਿਤ ਦਰਸ਼ਨ ਹੈ। ਇਸ ਤੋਂ ਬਾਅਦ ਮਹਿੰਦੀ ਦੇ ਰੁੱਖਾਂ ਹੇਠਲੇ ਘੋੜ ਸਵਾਰ, 4 ਸਿੰਘ ਅਤੇ 4 ਲੁਹਾਰਾਂ ਦੇ ਦਰਸ਼ਨ ਇਸ ਅਧਿਆਇ ਵਿੱਚ ਪਾਏ ਜਾਂਦੇ ਹਨ। ਇਸ ਪੁਸਤਕ ਦੇ ਪਹਿਲੇ 6 ਅਧਿਆਇ ਮਸੀਹ ਅਤੇ ਉਸਦੇ 1000 ਸਾਲਾਂ ਦੇ ਰਾਜ ਨਾਲ ਸੰਬੰਧਿਤ ਹਨ। ਬਾਣੀ ਦੇ ਇਸ ਭਾਗ ਵਿੱਚ 10 ਦਰਸ਼ਨਾਂ ਦਾ ਜ਼ਿਕਰ ਪਾਇਆ ਜਾਂਦਾ ਹੈ, ਅਤੇ ਜ਼ਕਰਿਆ ਨਵੀ ਨੂੰ ਉਸ ਸਾਰੇ 10 ਦਰਸ਼ਨ ਇੱਕ ਹੀ ਰਾਤ ਦੇ ਦੌਰਾਨ ਦਿੱਤੇ ਗਏ ਸਨ। ਮੈਂ ਤਾਂ ਇੱਥੇ ਇਹੀ ਆਖਾਂਗਾ ਕਿ ਇਹ ਤਾਂ ਇੱਕ ਅੱਛੀ ਰਾਤ ਦੇ ਦੌਰਾਨ ਕੀਤਾ ਗਿਆ ਕੰਮ ਹੀ ਸੀ। ਇਸ ਤੋਂ ਬਾਅਦ ਅਸੀਂ ਹੁਣ ਜਾਣ ਪਛਾਣ ਅਤੇ ਚੇਤਾਵਨੀ ਨਾਲ ਸੰਬੰਧਿਤ ਸੰਦੇਸ਼ ਬਾਰੇ ਗੌਰ ਕਰਦੇ ਹਾਂ। ਇਸ ਪੁਸਤਕ ਦੇ ਪਹਿਲੇ ਅਧਿਆਇ ਦੀ ਪਹਿਲੀ ਆਇਤ ਦੇ ਵਚਨ ਇਸ ਪੁਸਤਕ ਬਾਰੇ ਜਾਣ ਪਛਾਣ ਕਰਾਉਣ ਦਾ ਕੰਮ ਕਰਦੇ ਹਨ। ਇਹ ਵਚਨ ਇਸ ਤਰ੍ਹਾਂ ਹਨ, ਦਾਰਾ ਦੇ ਦੂਜੇ ਵਰੇ ਦੇ 8ਵੇਂ ਮਹੀਨੇ ਵਿੱਚ ਯਹੋਵਾ ਦੀ ਬਾਣੀ ਬਰਕਿਆ ਦੇ ਪੁੱਤਰ ਇਦੋ ਦੇ ਪੋਤਰੇ ਜ਼ਕਰਿਆ ਨਵੀ ਨੂੰ ਆਏ। ਗੌਰ ਕਰੋ ਕਿ ਇੱਥੇ ਆਖਿਆ ਗਿਆ ਹੈ ਕਿ ਦਾਰਾ ਦੇ ਦੂਜੇ ਵਰੇ ਦੇ 8ਵੇਂ ਮਹੀਨੇ ਵਿੱਚ। ਇਸ ਪੁਸਤਕ ਦਾ ਆਰੰਭ ਇੱਕ ਗੈਰ ਯਹੂਦੀ ਰਾਜੇ ਦੇ ਰਾਜਕਾਲ ਨਾਲ ਹੁੰਦਾ ਹੈ, ਕਿਉਂਕਿ ਇਹ ਸਮਾਂ ਇਸਰਾਇਲ ਦੇ ਬਕੀਏ ਦੇ ਉਹਨਾਂ ਦੇ ਆਪਣੇ ਖੁਦ ਦੇ ਦੇਸ਼ ਨੂੰ 70 ਸਾਲਾਂ ਦੀ ਬਾਬਲ ਦੀ ਉਸੀਰੀ ਤੋਂ ਬਾਅਦ ਵਾਪਸ ਆਉਣਾ ਸੀ। ਹੁਣ ਇਸ ਵਕਤ ਨਾ ਤਾਂ ਇਸਰਾਇਲ ਵਿੱਚ ਅਤੇ ਨਾ ਹੀ ਯਹੂਦਾ ਵਿੱਚ ਕੋਈ ਰਾਜਾ ਹੈ ਸੀ। ਯਹੂਦਾ ਦੀ ਅੰਸ਼ ਇਸ ਵਕਤ ਹੁਣ ਰਾਜ ਗੱਦੀ ਉੱਤੇ ਨਹੀਂ ਸੀ, ਅਤੇ ਗੈਰ ਕੌਮਾਂ ਦਾ ਸਮਾਂ ਹੁਣ ਪਹਿਲਾਂ ਹੀ ਆਰੰਭ ਹੋ ਚੁੱਕਾ ਹੈ। ਇਹ ਦਾਰਾ ਦਾ ਦੂਸਰਾ ਵਰ੍ਹਾ ਉਹੀ ਵਰ੍ਹਾ ਹੈ ਜਿਸ ਵਿੱਚ ਹਜੇ ਨੇ ਭਵਿੱਖਬਾਣੀ ਕੀਤੀ ਸੀ। ਉਹਨਾਂ ਨੇ ਉਸੇ ਹੀ ਕੌਮ ਲਈ ਉਸੇ ਹੀ ਸਮੇਂ ਭਵਿੱਖਬਾਣੀ ਕੀਤੀ ਸੀ। ਹਜੇ ਨਵੀ ਨੇ ਉਸ ਵਰ੍ਹੇ ਦੇ 6ਵੇਂ ਮਹੀਨੇ ਵਿੱਚ ਭਵਿੱਖਬਾਣੀ ਕਰਨੀ ਆਰੰਭ ਕੀਤੀ ਸੀ, ਅਤੇ ਜ਼ਕਰਿਆ ਨਵੀ ਨੇ 2 ਮਹੀਨੇ ਬਾਅਦ ਵਿੱਚ ਆਰੰਭ ਕੀਤਾ ਸੀ। ਇਹ 520 ਈਸਵੀ ਪੂਰਵ ਦੀ ਗੱਲ ਹੈ। ਹਜੇ ਨਵੀ ਨੂੰ ਸਤੰਬਰ, ਅਕਤੂਬਰ ਅਤੇ ਦਸੰਬਰ ਦੇ ਮਹੀਨੇ ਵਿੱਚ ਭਵਿੱਖਬਾਣੀ ਦਿੱਤੀ ਗਈ ਸੀ, ਪਰ ਨਵੰਬਰ ਵਿੱਚ ਕੋਈ ਭਵਿੱਖਬਾਣੀ ਨਹੀਂ ਸੀ ਦਿੱਤੀ ਗਈ। ਇਸ ਤਰ੍ਹਾਂ ਇਸ ਮਨੁੱਖ ਜ਼ਕਰਿਆ ਨੂੰ ਇਸ ਨਵੰਬਰ ਮਹੀਨੇ ਵਿੱਚ ਭਵਿੱਖਬਾਣੀ ਦਿੱਤੀ ਗਈ ਸੀ, ਜਿਸ ਮਹੀਨੇ ਨੂੰ ਹਜੇ ਨੇ ਭਵਿੱਖਬਾਣੀ ਨਹੀਂ ਸੀ ਕੀਤੀ। ਗੌਰ ਕਰੋ ਕਿ ਪਹਿਲੀ ਆਇਤ ਦੇ ਵਚਨਾਂ ਵਿੱਚ ਆਖਿਆ ਗਿਆ ਹੈ ਕਿ ਯਹੋਵਾ ਦੀ ਬਾਣੀ ਜ਼ਕਰਿਆ ਨਵੀ ਕੋਲ ਆਈ। ਇਹਨਾਂ ਹੀ ਵਚਨਾਂ ਦਾ ਇਸਤੇਮਾਲ ਹਜੇ ਨਵੀ ਨੇ ਵੀ ਇਸਤੇਮਾਲ ਕੀਤਾ ਸੀ। ਇਸ ਦਾ ਅਰਥ ਇਹ ਹੋਇਆ ਕਿ ਇਹ ਜ਼ਕਰਿਆ ਨਬੀ ਵੀ ਉਸੇ ਇਖਤਿਆਰ ਨਾਲ ਬੋਲਿਆ ਸੀ ਜਿਸ ਇਖਤਿਆਰ ਨਾਲ ਹਜਾਈ ਨਬੀ ਬੋਲਦਾ ਸੀ। ਇਹੋ ਹੀ ਵਚਨ ਇਸ ਪੁਸਤਕ ਵਿੱਚ 14 ਵਾਰ ਆਉਂਦੇ ਹਨ, ਕਿਉਂਕਿ ਇਸ ਜ਼ਕਰਿਆ ਨਬੀ ਦੀ ਪੁਸਤਕ ਦੇ 14 ਅਧਿਆਏ ਹਨ। ਇਸ ਕਰਕੇ ਇੱਥੇ ਹਰ ਅਧਿਆਏ ਵਿੱਚ ਇੱਕ ਵਾਰ ਇਹ ਵਚਨ ਦੁਹਰਾਏ ਜਾਂਦੇ ਹਨ, ਜਿਵੇਂ ਕਿ ਆਪ ਖੁਦ ਵੀ ਵੇਖ ਸਕਦੇ ਹੋ ਕਿ ਇਹ ਇੱਕ ਹੋਰ ਪੁਸਤਕ ਹੈ ਜੋ ਕਿ ਪਰਮੇਸ਼ਰ ਦੀ ਬਾਣੀ ਉੱਤੇ ਜ਼ਿਆਦਾ ਜ਼ੋਰ ਦਿੰਦੀ ਹੈ। ਇਸ ਤੋਂ ਬਾਅਦ ਹੁਣ ਦੂਸਰੀ ਆਇਤ ਦੇ ਵਚਨਾਂ ਦੁਆਰਾ ਚੇਤਾਵਨੀ ਵਾਲੇ ਸੰਦੇਸ਼ ਦਾ ਆਰੰਭ ਹੁੰਦਾ ਹੈ ਜੋ ਕਿ ਪਰਮੇਸ਼ਵਰ ਨੇ ਜ਼ਕਰਿਆ ਨਬੀ ਨੂੰ ਦਿੱਤੇ ਸਨ। ਉੱਥੇ ਇਖਤਿਆਰ ਦੁਆਰਾ ਬੋਲਦੇ ਹੋਇਆਂ ਜਿਸ ਨਾਲ ਹਜਾਈ ਬੋਲਿਆ ਸੀ, ਭਾਵ ਪਰਮੇਸ਼ਵਰ ਦੀ ਬਾਣੀ ਦੁਆਰਾ ਉਹ ਅਸੀਰੀ ਤੋਂ ਵਾਪਸ ਆਏ ਵਕੀਏ ਨੂੰ ਇਹ ਚੇਤਾਵਨੀ ਦਿੰਦਾ ਹੈ ਕਿ ਉਹ ਉਹਨਾਂ ਦੇ ਪਿੱਤਰਾਂ ਦੇ ਵਾਂਗ ਉਹਨਾਂ ਦੇ ਅਸੀਰੀ ਤੋਂ ਪਹਿਲੇ ਨਕਸ਼ੇ ਕਦਮਾਂ ਉੱਤੇ ਨਾ ਟਲਣਾ। ਦੋ ਆਇਤ ਦੇ ਵਚਨ ਇਸ ਪ੍ਰਕਾਰ ਹਨ। ਜ਼ਕਰਿਆ ਨਬੀ ਲੋਕਾਂ ਨੂੰ ਦੱਸ ਰਿਹਾ ਹੈ ਕਿ ਉਹ ਜਿਸ ਕਰਕੇ ਉਹਨਾਂ ਨੂੰ ਅਸੀਰੀ ਵਿੱਚ ਰਹਿਣਾ ਪਿਆ ਸੀ ਉਹ ਇਹ ਹੈ ਕਿ ਯਹੋਵਾ ਤੁਹਾਡੇ ਪਿਓ ਦਾਦਿਆਂ ਉੱਤੇ ਡਾਢਾ ਕ੍ਰੋਧਵਾਨ ਹੋਇਆ। ਉਹਨਾਂ ਨੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਸੀ ਅਤੇ ਹੁਣ ਉਹ ਉਹਨਾਂ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਉਹ ਉਹੀ ਗਲਤੀ ਜਾਂ ਉਹੀ ਨਾ ਫਰਮਾਨੀ ਫਿਰ ਨਾ ਕਰਨ। ਅੱਗੇ 3 ਆਇਤ ਦੇ ਵਚਨ ਇਸ ਤਰ੍ਹਾਂ ਹਨ। ਤੂੰ ਉਹਨਾਂ ਨੂੰ ਆਖ ਕੇ ਸੈਨਾ ਦਾ ਯਹੋਵਾ ਇਉਂ ਫਰਮਾਉਂਦਾ ਹੈ, ਤੁਸੀਂ ਮੇਰੀ ਵੱਲ ਮੁੜੋ, ਸੈਨਾ ਦੇ ਯਹੋਵਾ ਦਾ ਵਾਕ ਹੈ, ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾ ਦਾ ਯਹੋਵਾ ਆਖਦਾ ਹੈ। ਸੈਨਾ ਦਾ ਯਹੋਵਾ ਇਉਂ ਫਰਮਾਉਂਦਾ ਹੈ, ਇਹ ਨਾਮ ਨਾ ਸਾਡੇ ਲਈ ਹੁਣ ਸਿਰਫ ਇੱਕ ਕਹਾਵਤ ਬਣ ਕੇ ਹੀ ਰਹਿ ਗਿਆ ਹੈ। ਅਸਲ ਵਿੱਚ ਪਰਮੇਸ਼ਵਰ ਦੇ ਬਹੁਤ ਸਾਰੇ ਜਨ ਇਸ ਤਰ੍ਹਾਂ ਦੇ ਨਾਮ ਤਾਂ ਸਾਡੇ ਲਈ ਕਰੀਬ ਕਰੀਬ ਅਰਥਹੀਨ ਹੀ ਹੋ ਕੇ ਰਹਿ ਗਏ ਹਨ, ਭਾਵੇਂ ਅਸੀਂ ਉਹਨਾਂ ਦੀ ਵਰਤੋਂ ਬਹੁਤ ਵਾਰ ਕਰਦੇ ਹਾਂ। ਅਸਲ ਵਿੱਚ ਇਸ ਨਾਂ ਦੇ ਨਾਲ ਸੈਨਾ ਦਾ ਯਹੋਵਾ ਦਾ ਸਾਡੇ ਲਈ ਕੀ ਅਰਥ ਹੈ? ਇਹ ਇਸ ਪੁਸਤਕ ਵਿੱਚ 52 ਵਾਰ ਆਉਂਦਾ ਹੈ ਜੋ ਕਿ ਇਸ ਦੇ ਮਹੱਤਵ ਵੱਲ ਇਸ਼ਾਰਾ ਕਰਦਾ ਹੈ। ਇੱਥੇ ਸੈਨਾ ਇਸਤੇਮਾਲ ਕੀਤਾ ਗਿਆ ਸ਼ਬਦ ਇਬਰਾਨੀ ਭਾਸ਼ਾ ਦੇ ਸ਼ਬਦ ਤਸਾਬਾ ਤੋਂ ਆਉਂਦਾ ਹੈ, ਜਿਸ ਦਾ ਬਹੁ ਵਚਨ ਤਸਾਬਾਉਤ ਹੁੰਦਾ ਹੈ, ਜਿਸ ਦਾ ਅਰਥ ਹੁੰਦਾ ਹੈ ਸੇਵਾ ਜਾਂ ਸ਼ਕਤੀ ਅਤੇ ਯੁੱਧ ਵੀ। ਜਿਸ ਤਰ੍ਹਾਂ ਇਸ ਨੂੰ ਇੱਥੇ ਇਸਤੇਮਾਲ ਕੀਤਾ ਗਿਆ, ਉਸ ਦਾ ਅਰਥ ਹੁੰਦਾ ਹੈ ਕਿ ਉਸ ਦੇ ਲੋਕਾਂ ਦੀ ਭਲਾਈ ਵਾਸਤੇ ਅਸੀਮ ਸਰੋਤ ਉਸ ਦੇ ਹੁਕਮ ਦੀ ਉਡੀਕ ਕਰਦੇ ਹਨ। ਇਹ ਡਾਕਟਰ ਫੌਸੇਟ ਜੀ ਦੀ ਪਰਿਭਾਸ਼ਾ ਹੈ ਅਤੇ ਅਸੀਂ ਇਸ ਵਿੱਚ ਕੋਈ ਹੋਰ ਨਿਖਾਰ ਨਹੀਂ ਲਿਆ ਸਕਦੇ। ਨਵੇਂ ਨੇਮ ਵਿੱਚ ਆਖਿਆ ਗਿਆ ਹੈ ਕਿ ਉਹ ਤਰਸ ਕਰਨ ਵਿੱਚ ਧਨੀ ਹੈ ਅਤੇ ਸਾਡੇ ਕੋਲ ਸਾਰਾ ਇਖਤਿਆਰ ਹੈ, ਉਸੇ ਦੇ ਵੱਲੋਂ ਦਿੱਤਾ ਗਿਆ। ਮੇਰੇ ਦੋਸਤ, ਅੱਜ ਆਪ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਕੀ ਆਪ ਨੂੰ ਥੋੜ੍ਹੇ ਬਹੁਤ ਤਰਸ ਦੀ ਜ਼ਰੂਰਤ ਹੈ? ਜੀ ਹਾਂ, ਉਸ ਕੋਲ ਇਹ ਬਹੁਤਾਇਤ ਵਿੱਚ ਪਾਇਆ ਜਾਂਦਾ ਹੈ। ਉਹ ਇਸ ਵਿੱਚ ਧਨੀ ਹੈ ਅਤੇ ਉਹ ਇਸ ਨੂੰ ਆਪ ਉੱਤੇ ਕਰ ਸਕਦਾ ਹੈ। ਸਾਨੂੰ ਅੱਜ ਇਸ ਦੀ ਕਿੰਨੀ ਜ਼ਰੂਰਤ ਹੈ? ਉਹ ਸੈਨਾ ਦਾ ਯਹੋਵਾ ਹੈ। ਇਸ ਨਾਮ ਦਾ ਜ਼ਿਕਰ ਇਸ ਆਇਤ ਦੇ ਵਚਨਾਂ ਵਿੱਚ 3 ਵਾਰ ਆਉਂਦਾ ਹੈ ਅਤੇ ਦੁਬਾਰਾ ਫਿਰ 4 ਅਤੇ 5 ਆਇਤ ਦੇ ਵਚਨਾਂ ਵਿੱਚ ਵੀ। ਗੌਰ ਕਰੋ ਕਿ ਪਰਮੇਸ਼ਵਰ ਆਖਦਾ ਹੈ, ਤੂੰ ਉਹਨਾਂ ਨੂੰ ਆਖ ਕੇ ਸੈਨਾ ਦਾ ਯਹੋਵਾ ਇਉਂ ਫਰਮਾਉਂਦਾ ਹੈ, ਤੁਸੀਂ ਮੇਰੇ ਵੱਲ ਮੁੜੋ, ਸੈਨਾ ਦਾ ਯਹੋਵਾ ਦਾ ਵਾਕ ਹੈ, ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾ ਦਾ ਯਹੋਵਾ ਆਖਦਾ ਹੈ। ਆਪ ਗੌਰ ਕਰੋ ਕਿ ਉਹ ਉਸ ਦੇ ਤਰਸ ਨੂੰ ਕਿਸ ਤਰ੍ਹਾਂ ਉਹਨਾਂ ਉੱਤੇ ਕਰ ਰਿਹਾ ਹੈ। ਅੱਗੇ 4 ਅਤੇ 5 ਆਇਤਾਂ ਦੇ ਵਚਨਾਂ ਬਾਰੇ ਗੌਰ ਕਰੋ। ਇੱਥੇ ਲਿਖਿਆ ਹੈ, ਤੁਸੀਂ ਆਪਣੇ ਪਿਓ ਦਾਦਿਆਂ ਵਰਗੇ ਨਾ ਹੋਵੋ, ਜਿਨ੍ਹਾਂ ਨੂੰ ਪਹਿਲੇ ਨਵੀਆਂ ਨੇ ਉੱਚੀ ਦੇ ਕੇ ਆਖਿਆ ਕਿ ਸੈਨਾ ਦਾ ਯਹੋਵਾ ਇਉਂ ਆਖਦਾ ਹੈ, ਤੁਸੀਂ ਆਪਣਿਆਂ ਬੁਰਿਆਂ ਰਾਹਾਂ ਤੋਂ ਅਤੇ ਬੁਰਿਆਂ ਕੰਮਾਂ ਤੋਂ ਤਾਂ ਮੁੜੋ, ਪਰ ਉਹਨਾਂ ਨਾ ਸੁਣਿਆ ਅਤੇ ਨਾ ਮੇਰੀ ਵੱਲ ਗੌਹ ਕੀਤਾ, ਯਹੋਵਾ ਦਾ ਵਾਕ ਹੈ। ਤੁਹਾਡੇ ਪਿਓ ਦਾਦੇ ਉਹ ਕਿੱਥੇ ਹਨ ਅਤੇ ਕੀ ਨਵੀ ਸਦਾ ਤੀਕ ਜਿਉਂਦੇ ਰਹਿਣਗੇ? ਇਹ ਪਰਮੇਸ਼ੁਰ ਵੱਲੋਂ ਦਿੱਤੀ ਗਈ ਬਹੁਤ ਹੀ ਵਿਵਹਾਰਕ ਚੇਤਾਵਨੀ ਹੈ। ਉਹ ਆਖ ਰਿਹਾ ਹੈ ਕਿ ਤੁਹਾਡੇ ਪਿਓ ਦਾਦਿਆਂ ਨੇ ਉਹਨਾਂ ਨਵੀਆਂ ਵੱਲ ਕੋਈ ਵੀ ਧਿਆਨ ਨਹੀਂ ਸੀ ਦਿੱਤਾ ਜਿਨ੍ਹਾਂ ਨੂੰ ਮੈਂ ਉਹਨਾਂ ਦੇ ਕੋਲ ਭੇਜਿਆ ਸੀ। ਮੈਂ ਹੋਸ਼ਿਆ ਨੂੰ ਭੇਜਿਆ, ਜੋਇਲ ਅਤੇ ਆਮੋਸ ਨੂੰ ਭੇਜਿਆ, ਅਸ਼ਾਇਆ ਅਤੇ ਜ਼ਰਮਿਆ ਨੂੰ ਭੇਜਿਆ। ਮੈਂ ਇਹਨਾਂ ਸਾਰੇ ਨਵੀਆਂ ਨੂੰ ਉਹਨਾਂ ਦੇ ਕੋਲ ਭੇਜਿਆ ਸੀ, ਪਰ ਤੁਹਾਡੇ ਪਿਓ ਦਾਦਿਆਂ ਨੇ ਉਹਨਾਂ ਦੀ ਨਾ ਸੁਣੀ ਅਤੇ ਨਾ ਹੀ ਉਹਨਾਂ ਦੇ ਸੰਦੇਸ਼ ਵੱਲ ਧਿਆਨ ਦਿੱਤਾ। ਇਹੋ ਹੀ ਕਾਰਨ ਹੈ ਕਿ ਉਹ ਸੀਰੀ ਵਿੱਚ ਚਲੇ ਗਏ। ਅੱਗੇ 5 ਆਇਤ ਦੇ ਵਚਨਾਂ ਵਿੱਚ ਇੱਕ ਸਵਾਲ ਕੀਤਾ ਗਿਆ। ਹੁਣ ਪਹਿਲੇ ਨਵੀਆਂ ਦੀਆਂ ਆਵਾਜ਼ਾਂ ਉਹਨਾਂ ਦੇ ਕੰਨਾਂ ਵਿੱਚ ਨਹੀਂ ਪੈ ਰਹੀਆਂ। ਜਿਰਮਿਆਂ, ਸ਼ਾਇਆ, ਹੋਸ਼ਿਆ, ਜੋਇਲ ਅਤੇ ਆਮੋਸ ਹੁਣ ਜਾਂਦੇ ਰਹੇ ਹਨ, ਉਹ ਮਰ ਚੁੱਕੇ ਹਨ ਅਤੇ ਉਹਨਾਂ ਦੀਆਂ ਆਵਾਜ਼ਾਂ ਹੁਣ ਚੁੱਪ ਹੋ ਚੁੱਕੀਆਂ ਹਨ। ਪਰਮੇਸ਼ੁਰ ਪੁੱਛਦਾ ਹੈ ਕਿ ਤੁਹਾਡੇ ਬਾਪ ਦਾਦੇ ਹੁਣ ਕਿੱਥੇ ਹਨ? ਉਹ ਤਾਂ ਹੁਣ ਮਰਨ ਤੋਂ ਬਾਅਦ ਬਾਬਲ ਵਿੱਚ ਦੱਬੇ ਪਏ ਹਨ। ਇਹ ਤਾਂ ਕਿਸੇ ਵੀ ਇਸਰਾਈਲੀ ਲਈ ਦਫਨਾਏ ਜਾਣ ਵਾਸਤੇ ਇੱਕ ਸਥਾਨ ਗਲਤ ਹੀ ਸੀ। ਕਿਉਂਕਿ ਉਸ ਦੀ ਖਾਹਿਸ਼ ਤਾਂ ਇਹ ਹੁੰਦੀ ਸੀ ਕਿ ਉਹ ਆਪਣੇ ਖੁਦ ਦੇ ਦੇਸ਼ ਵਿੱਚ ਹੀ ਦਫਨਾਇਆ ਜਾਵੇ। ਗੌਰ ਕਰੋ ਕਿ ਮਿਸਰ ਵਿੱਚ ਰਹਿ ਰਹੇ ਯਾਕੂਬ ਨੇ ਵੀ ਯੂਸਫ ਤੋਂ ਇਹ ਸਹੁੰ ਚੁਕਾਈ ਸੀ ਕਿ ਉਹ ਉਸ ਨੂੰ ਮਿਸਰ ਵਿੱਚ ਨਹੀਂ ਦਫਨਾਏਗਾ। ਪਿੱਤਰਾਂ ਅਤੇ ਪਰਮੇਸ਼ੁਰ ਪ੍ਰਸਤ ਇਸਰਾਇਲੀਆਂ ਦੀ ਵੀ ਇਹੋ ਹੀ ਰਹੀ ਹੈ ਕਿ ਉਹ ਮੁਰਦਿਆਂ ਦੀ ਕਿਆਮਤ ਦੇ ਵਕਤ ਉਹ ਉਹਨਾਂ ਦੇ ਦੇਸ਼ ਵਿੱਚ ਹੀ ਪਾਏ ਜਾਣ। ਅੱਜ ਵੀ ਆਪ ਜੇਕਰ ਯਰੂਸ਼ਲਮ ਵਿੱਚ ਜਾ ਕੇ ਵੇਖੋ ਤਾਂ ਆਪ ਜਾਣ ਲਓਗੇ ਕਿ ਪੂਰਬੀ ਫਾਟਕ ਦੇ ਅੱਗੇ ਕਿਦਰੋਨ ਦੀ ਵਾਦੀ ਦੇ ਨਾਲ ਨਾਲ ਅਤੇ ਜੈਤੂਨ ਦੇ ਪਹਾੜ ਤੱਕ ਇਸਰਾਇਲੀਆਂ ਦੀਆਂ ਕਬਰਾਂ ਪਾਈਆਂ ਜਾਂਦੀਆਂ ਹਨ। ਅਰਬਾਂ ਨੇ ਉਹਨਾਂ ਵਿੱਚੋਂ ਕਈਆਂ ਨੂੰ ਨਾਸ ਕੀਤਾ ਸੀ, ਪਰ ਇਸਰਾਇਲੀਆਂ ਦੁਆਰਾ ਉਹਨਾਂ ਨੂੰ ਸੰਭਾਲਿਆ ਜਾ ਰਿਹਾ ਹੈ। ਉਹ ਉਸ ਸਥਾਨ ਉੱਤੇ ਦਫਨਾਏ ਜਾਣ ਦੀ ਖਾਹਿਸ਼ ਰੱਖਦੇ ਹਨ ਕਿਉਂਕਿ ਉੱਥੇ ਉਹ ਮਸੀਹਾਂ ਦੇ ਧਰਤੀ ਉੱਤੇ ਆਉਣ ਵਕਤ ਉਸ ਨੂੰ ਵੇਖਣ ਦੀ ਆਸ ਕਰਦੇ ਹਨ। ਮੈਂ ਵਿਅਕਤੀਗਤ ਤੌਰ 'ਤੇ ਇਹ ਵਿਸ਼ਵਾਸ ਕਰਦਾ ਹਾਂ ਕਿ ਜਦੋਂ ਮਸੀਹ ਇਸ ਧਰਤੀ ਉੱਤੇ ਉਸ ਦੀ ਪਾਤਸ਼ਾਹੀ ਸਥਾਪਿਤ ਕਰਨ ਨੂੰ ਆਉਂਦਾ ਹੈ ਤਦ ਉਹ ਮੁਰਦਿਆਂ ਵਿੱਚੋਂ ਜੀਵਾਲੇ ਜਾਣਗੇ। ਮੈਂ ਆਪ ਨੂੰ ਦੱਸ ਦੇਵਾਂ ਕਿ ਕਲੀਸੀਆ ਦੇ ਉੱਪਰ ਉਠਾਏ ਜਾਣ ਵਕਤ ਪ੍ਰਭੂ ਯੇਸ਼ੂ ਮਸੀਹ ਜੀ ਇਸ ਧਰਤੀ ਉੱਤੇ ਨਹੀਂ ਆਉਣਗੇ, ਬਲਕਿ ਉਹ ਤਾਂ ਆਪਣੇ ਨਿੱਜ ਲੋਕਾਂ ਨੂੰ ਧਰਤੀ ਵਿੱਚੋਂ ਬਾਹਰ ਬੁਲਾਉਣਗੇ ਅਤੇ ਉਹਨਾਂ ਨੂੰ ਹਵਾ ਵਿੱਚ ਮਿਲਣਗੇ। ਉਸ ਸਮੇਂ ਉਹ ਧਰਤੀ ਉੱਤੇ ਆਪਣੀ ਪਾਤਸ਼ਾਹੀ ਸਥਾਪਿਤ ਕਰਨ ਦੇ ਲਈ ਨਹੀਂ ਆਉਣਗੇ। ਪਹਿਲਾਂ ਜਗਤ ਮਹਾਂਕਲੇਸ਼ ਦੇ ਸਮੇਂ ਵਿੱਚੋਂ ਗੁਜ਼ਰੇਗਾ, ਫਿਰ ਮਸੀਹ ਇਸ ਉੱਤੇ ਖੁਦ ਰਾਜ ਕਰਨ ਲਈ ਆਵੇਗਾ। ਇਸ ਤਰ੍ਹਾਂ ਗੌਰ ਕਰੋ ਕਿ ਕਲੇਸ਼ ਦੇ ਸਮੇਂ ਤੋਂ ਪਹਿਲਾਂ ਪੁਰਾਣੇ ਨੇਮ ਦੇ ਸੰਤਾਂ ਯਹੂਦੀਆਂ ਅਤੇ ਗੈਰ ਯਹੂਦੀਆਂ ਦੇ ਜਿਵਾਏ ਜਾਣ ਦੇ ਕੋਈ ਮਾਇਨੇ ਨਹੀਂ ਰੱਖਦਾ, ਕਿਉਂਕਿ ਇਸ ਤਰ੍ਹਾਂ ਤਾਂ ਉਹਨਾਂ ਨੂੰ ਮਹਾਂਕਲੇਸ਼ ਦੇ ਸਮੇਂ ਦੇ ਖਤਮ ਹੋਣ ਤੱਕ ਖੜ੍ਹੇ ਉਡੀਕ ਹੀ ਕਰਨੀ ਪਵੇਗੀ ਤਾਂ ਕਿ ਬਾਦਸ਼ਾਹਤ ਵਿੱਚ ਦਾਖਲ ਹੋ ਸਕਣ। ਇਸ ਤਰ੍ਹਾਂ ਆਪ ਇਹ ਵੇਖ ਸਕਦੇ ਹੋ ਕਿ ਇਸ ਜ਼ਕਰਿਆ ਨਬੀ ਦੀ ਪੁਸਤਕ ਵਿੱਚ ਇਹ ਸਵਾਲ ਬਹੁਤ ਹੀ ਮਹੱਤਵ ਰੱਖਦਾ ਹੈ ਕਿ ਤੁਹਾਡੇ ਬਾਪ ਦਾਦੇ ਕਿੱਥੇ ਹਨ। ਉਹ ਤਾਂ ਬਾਬਲ ਵਿੱਚ ਦਫਨਾਏ ਹੋਏ ਹਨ ਅਤੇ ਇਸਰਾਇਲ ਦੇਸ਼ ਵਿੱਚ ਹੋਣ ਦੀ ਆਸ ਰੱਖਦੇ ਹੋਇਆਂ ਇੱਕ ਬਹੁਤ ਹੀ ਭੈੜਾ ਸਥਾਨ ਹੈ। ਅੱਜ ਦੇ ਇਹਨਾਂ ਵਚਨਾਂ ਨਾਲ ਪ੍ਰਭੂ ਆਪ ਨੂੰ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।